प्रकट भई सगले जग अंत गुरु नानक की वडियाई प्रकट भई प्रकट भई सगले शब्द सुभाखिया Yeah. ओ जन नित पुंजो सर्प
ਬਚਾਓ ਤਾਂ ਸਾਰੇ ਆਖੋ ਧੰਨ ਗੁਰੂ ਨਾਨਕ ਦੇ ਗੁਣ ਪਾ ਕੇ ਕੋਈ ਵੀ ਰਸਨਾ ਖਾਲੀ ਨਾ ਰਹੇ। ਇਨਸਾਨ ਆਪਣੀ ਜ਼ਿੰਦਗੀ ਦੇ ਦੋ ਮਸਲੇ ਵੱਡੇ ਹੱਲ ਕਰਨ ਵਾਸਤੇ ਜਦੋਂ ਆਜ਼ਾਦ ਕਰਦਾ ਸਿਰ ਤੋਂ ਲੈ ਕੇ ਸ਼ਾਮ ਤੱਕ ਲੱਗਾ ਰਹਿੰਦਾ, ਢਿੱਡ ਦੀ ਅੱਗ ਬੁੱਝ ਜਾਏ ਅਤੇ ਸਰੀਰ ਦਾ ਕੱਜਣ ਮਿਲ ਜਾਏ। ਵੱਡੇ ਮਸਲੇ ਇਹੋ ਹੀ ਨੇ ਸਰੀਰ ਦੇ, ਢਿੱਡ ਭਰ ਕੇ ਰੋਟੀ ਖਾ ਲੈਣੀ ਤਾਂ ਸਰੀਰ ਦੇ ਕੱਜਣ ਵਾਸਤੇ ਕੱਪੜਾ ਮਿਲ ਜਾਣਾ। ਮਹਾਂਪੁਰਸ਼ ਕੁਮਾਰੀਏ ਵਾਲੇ ਕਥਾ ਕਰਦੇ ਸਨ, ਕਹਿੰਦੇ ਸਨ ਜੋ ਗੁਰੂ ਨਾਨਕ ਦਾ ਨਾਮ ਰਸਨਾ 'ਤੇ ਲੈ ਆਵੇ ਉਹਦੇ ਇਹ ਦੋਵੇਂ ਮਸਲੇ ਹੱਲ ਹੋ ਜਾਂਦੇ। ਜੋ ਕੋਈ ਨਾਨਕ ਨਾਨਕ ਕਹੇ ਨੰਗਾ ਭੁੱਖਾ ਕਦੀ ਨਾ ਰਹੇ, ਨੰਗ ਭੁੱਖ ਉਹਦੀ ਮਿਟ ਜਾਂਦੀ, ਸਰੀਰ ਦਾ ਕੱਜਣ ਉਹਨੂੰ ਮਿਲਦਾ ਰਹਿੰਦਾ, ਢਿੱਡ ਭਰ ਕੇ ਰੋਟੀ ਉਹਨੂੰ ਮਿਲਦੀ ਰਹਿੰਦੀ ਹੈ, ਭਾਵ ਦੁਨਿਆਵੀ ਮਸਲੇ ਸਾਰੇ ਉਹਦੇ ਹੱਲ ਹੋ ਜਾਂਦੇ ਨੇ ਜੋ ਰਸਨਾ ਦੁਆਰਾ ਆਖਦਾ ਹੈ ਧੰਨ ਗੁਰੂ ਨਾਨਕ ਦੇ। ਮਾਲਕ ਦੇ ਕਦਮਾਂ ਵਿੱਚ ਜੁੜ ਕੇ ਬੈਠੇ ਹਾਂ ਹਜ਼ੂਰ ਦੇ ਸੋਹਲੇ ਗਾਉਣ ਵਾਸਤੇ, ਉਸ ਗੁਰਦੇਵ ਦੇ ਕਦਮਾਂ ਵਿੱਚ ਜਿਹਦੇ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆ। ਉਹ ਵਡਿਆਈਆਂ ਦਾ ਮਾਲਕ, ਬਖਸ਼ਾਂ ਦਾ ਮਾਲਕ, ਜਿਹਦੀ ਨਿਗਾਹ ਵਿੱਚ ਤਾਕਤ ਹੈ, ਜੇ ਸੱਪ ਨਾਲ ਨਿਗਾਹ ਮਿਲਦੀ ਹੈ ਤਾਂ ਉਹ ਵੀ ਜ਼ਹਿਰ ਛੱਡਣ 'ਤੇ ਮਜਬੂਰ ਹੋ ਜਾਂਦਾ। ਕੌੜੇ ਜ਼ਹਿਰ ਵਰਗੇ ਰਿੱਠੇ 'ਤੇ ਨਿਗਾਹ ਪੈਂਦੀ ਹੈ, ਉਹ ਵੀ ਆਪਣੀ ਕੁੜੱਤਨ ਛੱਡਣ 'ਤੇ ਮਜਬੂਰ ਹੋ ਕੇ ਮਿੱਠਾ ਛੁਹਾਰਾ ਬਣ ਜਾਂਦਾ। ਉਸ ਅੰਮ੍ਰਿਤ ਦ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕਦਮਾਂ ਵਿੱਚ ਬਹਿਣਾ ਨਸੀਬ ਹੋਏ। ਆਓ ਪਿਆਰੇ, ਉਹ ਦਿਲ ਅੰਦਰ ਦਿਮਾਗ ਅੰਦਰ ਉਸ ਗੁਰੂ ਨਾਨਕ ਦਾ ਪਿਆਰ ਲਿਆਓ ਅਤੇ ਰਸਨਾ 'ਤੇ ਲਿਆਓ ਪਵਿੱਤਰ ਨਾਮ, ਸਾਰੇ ਕਰਕੇ ਆਖੋ ਧੰਨ ਗੁਰੂ ਨਾਨਕ। ਬੜਾ ਭਿਆਨਕ ਜੰਗਲ ਅਤੇ ਮਰਦਾਨਾ ਵੇਖ ਕੇ ਘਬਰਾ ਉੱਠੇ, ਆਖਣ ਲੱਗਾ ਬਾਬਾ ਕਿੱਧਰ ਲਈ ਚੱਲੇ। ਦੁਪਹਿਰ ਦਾ ਵੇਲਾ, ਗਰਮੀ ਡਾਢੀ ਹੈ, ਸੂਰਜ ਸਿਖਰ 'ਤੇ, ਜੰਗਲ 'ਚ ਲਈ ਫਿਰ ਮਰਦਾਨੇ, ਤੂੰ ਕਰਤਾਰ ਨੂੰ ਚੇਤੇ ਕਰਤੇ ਤੁਰੀ ਆ। ਦਰਖਤਾਂ ਦੀ ਛੋਟੀ ਜਿਹੀ ਚੰਗੀ ਆ ਗਈ, ਸ਼ੀਤਲ ਜਲ ਦਾ ਨਾਲਾ ਵਹਿ ਰਿਹਾ ਸੀ ਤੇ ਹੱਥ ਜੋੜ ਕੇ ਅਰਦਾਸ ਪਾਉਣ ਲੱਗਾ, ਆਖਣ ਲੱਗਾ, ਬਾਬਾ ਜੇ ਆ ਗਿਆ ਬਖਸ਼ੇ ਤੇ ਇੱਥੇ ਦੋ ਘੜੀਆਂ ਆਰਾਮ ਕਰ ਲਈਏ, ਜਲ ਵੀ ਛੱਕ ਲਈਏ, ਇਸ਼ਨਾਨ ਪਾਣੀ ਵੀ ਕਰ ਲਈਏ, ਥੋੜ੍ਹਾ ਜਿਹਾ ਸੌਂ ਵੀ ਲਈਏ। ਤੇ ਬਾਬੇ ਨੇ ਆਖਿਆ, ਚੰਗਾ ਮਰਦਾਨ ਹੈ, ਭਲਾ ਜਿਵੇਂ ਤੇਰਾ ਜੀ ਕਰੇਗਾ। ਮਰਦਾਨੇ ਨੇ ਇਸ਼ਨਾਨ ਪਾਣੀ ਕੀਤਾ, ਜਲ ਛੱਕਿਆ, ਦਰਖਤ ਦੀ ਮੁੱਠੀ ਦੀ ਢਾਹ ਲੈ ਕੇ ਲੇਟ ਗਿਆ ਤੇ ਅੱਖ ਲੱਗ ਗਈ। ਥੋੜ੍ਹੀ ਦੇਰ ਬਾਅਦ ਅੱਖ ਖੁੱਲ੍ਹੀ ਤੇ ਕੀ ਵੇਖਦੇ ਕਿ ਪੰਜ ਚਾਰ ਜਣੇ ਖੜੇ ਨੇ, ਮੁੰਡਾਸੇ ਉਹਨਾਂ ਮਾਰੇ ਨੇ, ਹੱਥ ਵਿੱਚ ਸ਼ਸਤਰ ਪਕੜੇ ਹੋਏ ਨੇ, ਬੜੀਆਂ ਭਿਆਨਕ ਸ਼ਕਲਾਂ। ਤੇ ਡਰ ਕੇ ਆਖਣ ਲੱਗਾ, ਬਾਬਾ ਉਹੀ ਗੱਲ ਹੋਈ ਜਿਸ ਗੱਲ ਤੋਂ ਡਰਦਾ ਸੀ। ਘਰਵਾਲੀ ਸੋਚੇਗੀ ਮਰਦਾਨਾ ਗੁਰੂ ਨਾਨਕ ਨਾਲ ਕੀਰਤਨ ਕਰਨ ਗਿਆ ਹੋਇਆ, ਕੀ ਪਤਾ ਭਲੀ ਲੋਕ ਨੂੰ ਇੱਥੇ ਕੀ ਬਣਨ ਲੱਗੀ ਕਿ ਤਾਂ ਗੁਰੂ ਨਾਨਕ ਅੰਤਰੀਆਮੀ। ਮਰਦਾਨਿਆ ਮਨ ਜੋੜ ਕਰਤਾਰ ਦੇ ਕਦਮਾਂ ਨਾਲ ਤੇ ਰਸਨਾ ਦੁਆਰਾ ਆਖ ਸਤ ਕਰਤਾਰ, ਕਰਤਾਰ ਭਲੀ ਕਰੇਗਾ। ਹਜ਼ੂਰ ਨੇ ਵੇਖੀ, ਆਓ ਭਾਈ ਕਿਵੇਂ ਆਏ, ਕਹਿੰਦਾ ਸੀ ਡਾਕੂ ਇਸੇ ਜੰਗਲ ਵਿੱਚ ਰਹਿੰਦੇ, ਇਹ ਸਾਡਾ ਕਾਰ ਵਿਹਾਰ ਹੈ, ਜਿਹੜਾ ਇੱਥੋਂ ਰਾਹ ਗੁਜ਼ਰੂ ਲੰਘੇ ਅਸੀਂ ਉਹਨੂੰ ਲੁੱਟ ਲੈਣਾ ਤੇ ਮਾਰ ਦੇਣਾ। ਬਾਬਾ ਤੇਰੇ ਚਿਹਰੇ ਦਾ ਪ੍ਰਭਾਵ ਦੱਸਦਾ ਹੈ ਕਿ ਤੂੰ ਬੜਾ ਵੱਡਾ ਧਨੀ ਹੈ, ਤੇਰਾ ਮਸਤਕ ਇਹ ਦੱਸ ਰਿਹਾ ਕਿ ਤੂੰ ਬਹੁਤ ਧਨਵਾਨ ਹੈ ਤੇ ਅਸੀਂ ਤੈਨੂੰ ਲੁੱਟਣਾ। ਗੁਰੂ ਨਾਨਕ ਕਸ ਪਏ, ਆਖਣ ਲੱਗੇ ਠੀਕ ਆਖਿਆ, ਧਨ ਵੀ ਮੇਰੇ ਕੋਲ ਹੈ ਤੇ ਮੈਂ ਸੰਸਾਰ ਵਿੱਚ ਆਇਆ ਹੀ ਇਹ ਧਨ ਲੁਟਾਉਣ ਵਾਸਤੇ ਹਾਂ, ਪਰ ਧਨ ਗੁਰੂ ਨਾਨਕ ਜਿਸ ਧਨ ਦੇ ਮਾਲਕ ਨੇ ਉਸ ਧਨ ਨੂੰ ਸਾਰੇ ਲੁੱਟ ਵੀ ਨਹੀਂ ਸਕਦੇ। ਅਗਰ ਧੰਨ ਗੁਰੂ ਨਾਨਕ ਨੂੰ ਦੇ ਧਨ ਨੂੰ ਲੁੱਟਣ ਵਾਲਾ ਕੋਈ ਆਇਆ ਤੇ ਉਹ ਸ੍ਰੀ ਲੈਣਾ ਜੀ ਆਇਆ। ਲੁਟਾਉਣ ਵਾਸਤੇ ਆਏ, ਬੇਸ਼ੱਕ ਲੁੱਟੋ, ਫਿਰ ਕੀ ਕਰੋਗੇ? ਕਹਿੰਦੇ ਨੇ ਉਸ ਤੋਂ ਬਾਅਦ ਤੁਹਾਨੂੰ ਮਾਰਦੇ ਹਨ ਤਾਂ ਕਿ ਸਾਡੀ ਤੁਸੀਂ ਸੋ ਦੱਸ ਕੇ ਬਾਹਰ ਸ਼ਹਿਰਾਂ ਵਿੱਚ ਜਾ ਕੇ ਸਾਨੂੰ ਪਕੜਵਾ ਨਾ ਦਿਓ। ਮਰਦਾਨਾ ਕਦੀ ਉਹਨਾਂ ਵੱਲ ਬਿਟ ਬਿਟ ਵੇਖਦਾ, ਕਦੀ ਤਾਂ ਗੁਰੂ ਨਾਨਕ ਦੇ ਕਦਮਾਂ ਵੱਲ ਧਿਆਨ ਚੜ੍ਹਦਾ ਤੇ ਹਜ਼ੂਰ ਦੇ ਚਿਹਰੇ ਤੇ ਖੇੜਾ, ਅੱਖਾਂ ਵਿੱਚ ਮਸਤ, ਆਖਣ ਲੱਗੇ ਚੰਗਾ ਭਾਈ ਲੁੱਟ ਲਓ, ਮੈਂ ਤਾਂ ਆਏ ਤੁਹਾਡੀ ਖਾਤਰ ਲੁਟਾਉਣ ਵਾਸਤੇ। ਕਿਤਨਾ ਕਮਾਲ ਹੈ, ਪਤਾ ਲੱਗੇ ਗੁਰੂ ਨਾਨਕ ਨੂੰ ਕਿਤੇ ਚੋਰ ਤੇ ਡਾਕੂ ਰਹਿੰਦਾ ਹੈ, ਆਪ ਪਹੁੰਚੇ। ਕਿਤਨਾ ਦਰਸ਼ ਸੀ ਮਨੁੱਖਤਾ, ਜੇ ਇਹ ਮਨੁੱਖ ਬਣੇ ਹੈ ਤੇ ਫਿਰ ਮਨੁੱਖਤਾ ਦਾ ਜੀਵਨ ਵੀ ਬਤੀਤ ਕਰ ਸਕੇ, ਇਹ ਚੋਰ ਦਾ ਚੋਰ ਹੀ ਨਾ ਰਹਿ ਜਾਏ, ਇਹ ਕਾਤਲ ਦਾ ਕਾਤਲ ਹੀ ਨਾ ਰਹਿ ਜਾਏ, ਠੱਗਾਂ ਦਾ ਠੱਗ ਹੀ ਨਾ ਰਹਿ ਜਾਏ, ਇਨਸਾਨੀਅਤ ਨੂੰ ਸਮਝੇ ਤੇ ਸੁਚੱਜਾ ਜੀਵਨ ਬਤੀਤ ਕਰੇ। ਇਹ ਤਾਂ ਗੁਰੂ ਨਾਨਕ ਦੇ ਹਿਰਦੇ ਦਾ ਵਿਚਾਰ ਸੀ। ਆਖਣ ਲੱਗੇ ਮੈਂ ਤੁਹਾਡੀਆਂ ਦੋਵੇਂ ਸ਼ਰਤਾਂ ਮਨਜ਼ੂਰ ਨੇ, ਲੁੱਟ ਵੀ ਲਓ ਤੇ ਮਾਰ ਵੀ ਦੇ, ਪਰ ਇੱਕ ਸ਼ਰਤ ਮੇਰੀ ਹੈ, ਉਹ ਤੇ ਤੁਸੀਂ ਮੰਨ ਲਓ ਤੇ ਮੈਂ ਤੁਹਾਡੀਆਂ ਦੋਵੇਂ ਮੰਨਣ ਵਾਸਤੇ ਤਿਆਰ। ਆਖਣ ਲੱਗੇ ਕਦੀ ਸ਼ਰਤਾਂ ਅਸੀਂ ਮੰਨ ਕੇ ਲੁੱਟਿਆ ਨਹੀਂ ਕਿਸੇ ਨੂੰ, ਅਸੀਂ ਡਾਕੂ, ਪਰ ਪਤਾ ਨਹੀਂ ਤੇਰੀ ਗੱਲਾਂ ਵਿੱਚ ਕਿਉਂ ਇਤਨਾ ਸਵਾਦ ਤੇ ਰਸ਼ ਹੈ, ਜੀ ਕਰਦਾ ਤੇਰੀ ਹਰ ਗੱਲ ਮੰਨਣ ਨੂੰ, ਦੱਸ ਕੀ ਚਾਹੁੰਦੇ? ਤੇ ਹਜ਼ੂਰ ਨੇ ਆਖਿਆ, ਸਾਨੂੰ ਮਾਰਨ ਤੋਂ ਬਾਅਦ ਫਿਰ ਸਾਡੇ ਸਰੀਰ ਇੱਥੇ ਜੰਗਲ 'ਚ ਪਏ ਨਾ ਰਹਿਣ, ਲੱਕੜਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦੇਣਾ। ਜੇ ਇਹ ਗੱਲ ਤੁਹਾਨੂੰ ਮਨਜ਼ੂਰ ਹੈ ਤੇ ਤੁਹਾਡੀਆਂ ਦੋਵੇਂ ਗੱਲਾਂ ਮੈਨੂੰ ਮਨਜ਼ੂਰ ਨੇ। ਆਖਣ ਲੱਗਾ ਚੰਗਾ, ਸਾਥੀ ਆਖਣ ਲੱਗਾ ਦੇਖਣ ਬਾਬੇ ਦੀਆਂ ਗੱਲਾਂ 'ਚ ਨਾ ਆ ਜਾਣਾ, ਇਹਨੇ ਲੱਕੜਾਂ ਲੈਣ ਤੁਹਾਨੂੰ ਤੋੜ ਕੇ ਤੇ ਆਪ ਪਿੱਛੋਂ ਖਿਸਕ ਜਾਣੇ, ਤੇ ਸੂਰ ਅੰਤਰੀ ਆਮੀ ਆਖਣ ਲੱਗੇ ਬਈ ਮੈਂ ਜਾਣ ਵਾਸਤੇ ਨਹੀਂ ਆਇਆ, ਮੈਂ ਤਾਂ ਆਇਆ ਹੀ ਤੁਹਾਡੇ ਵਾਸਤੇ ਹਾਂ, ਦੋ ਚਾਰ ਬੰਦੇ ਮੇਰੀ ਰਾਖੀ ਬਹਿ ਜਾਓ, ਇੱਕ ਦੋ ਲੱਕੜਾਂ ਲੈਣ ਤੁਰ ਜਾਓ। ਜੰਗਲ ਸੀ, ਲੱਕੜਾਂ ਕੱਠੀਆਂ ਹੋ ਗਈ। ਬਾਬਾ ਹੁਣ ਤਿਆਰ, ਅਸੀਂ ਤੈਨੂੰ ਲੁੱਟਣੇ ਆ ਤੇ ਉਹ ਤੋਂ ਬਾਅਦ ਮਾਰ ਲਿਆ। ਜੈਸੂ ਰਸ ਪਏ, ਆਖਣ ਲੱਗੇ ਲੱਕੜਾਂ ਤਾਂ ਲੈ, ਇਹਨਾਂ ਲੱਕੜਾਂ ਨੂੰ ਅੱਗ ਲਾਉਣ ਵਾਸਤੇ ਵੀ ਪ੍ਰਬੰਧ ਕੋਈ ਹੈਗਾ? ਕੋਈ ਡੱਬੀ ਤੀਲੀ ਮਾਚਿਸ? ਆਖਣ ਲੱਗੇ ਅੱਗ ਤਾਂ ਸਾਡੇ ਪਾਸ ਕੋਈ, ਅਤੇ ਖਾਲੀ ਲੱਕੜਾਂ ਨੂੰ ਕੀ ਕਰੋਗੇ? ਅੱਗ ਦਾ ਪ੍ਰਬੰਧ ਕਰ ਲਓ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਕਾਰਵਾਈ ਕਰੋ, ਮੈਂ ਬੈਠਾ ਹੋਇਆ ਜਾਂਦਾ ਨਹੀਂ। ਸਾਰੇ ਜੰਗਲ ਵਿੱਚ ਚੱਕਰ ਮਾਰੇ, ਅੱਗ ਨਾ ਲੱਭੀ ਕਿਤੇ, ਅਤੇ ਮੇਰੇ ਤਨ ਗੁਰੂ ਨਾਨਕ ਦੇ ਕਦਮਾਂ 'ਚ ਵਾਪਸ ਆ ਕੇ ਪਹੁੰਚੇ। ਬਾਬਾ ਅਸੀਂ ਥੱਕ ਗਏ ਹਾਂ, ਟੁੱਟ ਗਏ ਹਾਂ, ਹੁਣ ਸਾਥੋਂ ਨਹੀਂ ਉਹ ਜਾਇਆ ਜਾਂਦਾ, ਅਸੀਂ ਆਪਣਾ ਉਹ ਕੰਮ ਕਰਨ ਲੱਗੇ ਹਾਂ, ਤੂੰ ਤਿਆਰ ਹੋ ਜਾ। ਅੱਗ ਨਹੀਂ ਲੱਭੀ? ਨਹੀਂ ਲੱਭੀ। ਅਤੇ ਮੇਰੇ ਹਜ਼ੂਰ ਨੇ ਆਖਿਆ ਮੈਂ ਦੱਸਣਾ ਜਾ ਕੇ ਅੱਗ ਲੈ ਆਓਗੇ? ਹਾਂ ਦੱਸ। ਅਸੀਂ ਤਾਂ ਸਾਰਾ ਜੰਗਲ ਛਾਂਟ ਆਏ, ਸਾਨੂੰ ਲੱਭੀ ਨਹੀਂ ਕਿਧਰੇ ਅੱਗ, ਤੂੰ ਹੀ ਦੱਸ ਦੇ, ਅਸੀਂ ਅੱਗ ਲੈ ਆਉਂਦੇ ਹਾਂ ਤਾਂ ਕਿ ਤੇਰੀ ਸ਼ਰਤ ਵੀ ਪੂਰੀ ਹੋ ਜਾਏ। ਅਤੇ ਮੇਰੇ ਧੰਨ ਗੁਰੂ ਨਾਨਕ ਦਾ ਹੱਥ ਉੱਠਿਆ, ਸੱਜੇ ਹੱਥ ਦੀ ਉਂਗਲ ਦਾ ਇਸ਼ਾਰਾ ਕੀਤਾ, ਉਹ ਦੂਰ ਵੇਖੋ ਅੱਗ ਬਲਦੀ ਪਈ ਹੈ, ਉੱਥੋਂ ਬਲਦੀ ਅੱਗ ਲੈ ਆਓ। ਪਹੁੰਚੇ ਇੱਥੇ, ਤੁਹਾਨੂੰ ਫਿਰ ਫਿਰ ਕੇ ਗਏ ਹਾਂ, ਕਿੱਥੇ ਅੱਗ ਨਜ਼ਰ ਨਹੀਂ ਸੀ ਆਉਂਦੀ, ਅੱਗ ਕਿੱਥੋਂ ਆਈ? ਅਲੌਕਿਕ ਖੇਡ ਗੁਰੂ ਨਾਨਕ ਦੀ। ਜਾ ਕੇ ਪਹੁੰਚਿਆ ਤੇ ਕੀ ਵੇਖਿਆ? ਮੁਰਦਾ ਛੱਡ ਰਹੀ, ਚਿਖਾ ਬਲ ਰਹੀ, ਪਰ ਉਸ ਚਿਖਾ ਦੇ ਕੋਲ ਹੀ ਕੁਝ ਝਗੜੇ ਦੀ ਆਵਾਜ਼ ਆ ਰਹੀ। ਇੱਕ ਪਾਸੇ ਵੇਖਿਆ ਤੇ ਬੜਾ ਭਿਆਨਕ ਚਿਹਰਾ, ਦੂਜੇ ਪਾਸੇ ਵੇਖਿਆ ਬੜਾ ਪਿਆਰ ਵਾਲਾ, ਕਿਸੇ ਮਸਤੀ ਵਾਲਾ ਚਿਹਰਾ, ਤੇ ਦੋਵੇਂ ਝਗੜਨ ਪਏ ਆਪਸ ਵਿੱਚ। ਅੱਗ ਲੈਣੀ ਭੁੱਲ ਗਈ ਤੇ ਪੁੱਛਣ ਲੱਗੇ, ਚਿਖਾ ਦੇ ਕੋਲ ਤੁਸੀਂ ਕਿਉਂ ਝਗੜਦੇ ਪਏ? ਤੋ ਜੋ ਭਿਆਨਕ ਸ਼ਕਲ ਵਾਲਾ ਸੀ ਆਖਣ ਲੱਗਾ, ਜੀ ਮੈਂ ਧਰਮਰਾਜ ਦਾ ਦੂਤ ਹਾਂ, ਇਸ ਇਨਸਾਨ ਨੇ ਦੁਨੀਆਂ 'ਚ ਆ ਕੇ ਬੜੇ ਗੁਨਾਹ ਕੀਤੇ, ਪਾਪ ਕੀਤੇ, ਗਰੀਬਾਂ ਨੂੰ ਸਤਾਇਆ, ਮਜ਼ਲੂਮਾਂ ਨੂੰ ਸਤਾਇਆ, ਦੁਨੀਆਂ ਦੇ ਵਿੱਚ ਉਹ ਕੁਕਰਮ ਕੀਤੇ ਜਿਹਨਾਂ ਕੁਕਰਮਾਂ ਦਾ ਸਦਕਾ ਧਰਮਰਾਜ ਨੇ ਮੈਨੂੰ ਆਗਿਆ ਕੀਤੀ ਹੈ, ਇਹਨੂੰ ਮੈਂ ਨਰਕਾਂ ਵਿੱਚ ਲੈ ਜਾ। ਆਖਣਗੇ ਗੱਲ ਤਾਂ ਠੀਕ ਹੈ, ਅਸੀਂ ਵੀ ਸੁਣੇ ਜਿਹੜਾ ਗੁਨਾਹ ਕਰਦਾ ਉਹਨੂੰ ਨਰਕ ਮਿਲਦੇ ਨੇ, ਅਤੇ ਨਾਲੇ ਆਪਣੇ ਅੰਦਰ ਝਾਤੀਆਂ ਮਾਰੀ ਜਾਣ, ਜੇ ਇਹ ਗੁਨਾਹਗਾਰ ਨਰਕਾਂ ਦਾ ਅਧਿਕਾਰੀ ਹੈ ਤੇ ਅਸੀਂ ਕਿਹੜੇ ਚੰਗੇ ਕੰਮ ਕਰਨ ਵਾਸਤੇ ਆਏ? ਕਿਤਨੇ ਅਲੌਕਿਕ ਢੰਗ ਨਾਲ ਗੁਰੂ ਨਾਨਕ ਗਿਆਨ ਬਖਸ਼ਦੇ। ਜ਼ਰੂਰ ਨਰਕਾਂ ਵਿੱਚ ਜਾਣ ਦਾ ਹੱਕ, ਲੈ ਜਾਣਾ ਚਾਹੀਦਾ। ਆਂਦਾ ਮੈਂ ਤਾਂ ਲੈ ਜਾਣਾ ਚਾਹੁੰਦਾ, ਐ ਰੁਕਦਾ ਮੈਨੂੰ, ਤੂੰ ਕੌਣ? ਆਖਣ ਲੱਗੇ ਜੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਇਹਦੀ ਆਤਮਾ ਨੂੰ ਸੱਚਖੰਡ ਵਿੱਚ ਲੈ ਜਾਣ ਵਾਸਤੇ। ਉਹ ਕਿਉਂ? ਇਹ ਗੁਨਾਹਗਾਰ ਸੀ, ਇਹ ਪਾਪੀ ਸੀ, ਖਰੂਦਿਆ ਸੀ, ਉਗਣਾ ਦਾ ਭਰਿਆ ਹੋਇਆ ਸੀ, ਹੱਕਦਾਰ ਸੀ ਨਰਕਾਂ ਵਿੱਚ ਜਾਣ ਦਾ, ਪਰ ਜਿਸ ਬਾਬੇ ਨੂੰ ਲੁੱਟਣ ਵਾਸਤੇ, ਜਿਸ ਬਾਬੇ ਨੂੰ ਲੁੱਟ ਕੇ ਖਤਮ ਕਰਨ ਵਾਸਤੇ ਤੁਸੀਂ ਬਿਠਾ ਕੇ ਆਏ ਹੋ, ਉਹਦੀ ਪਵਿੱਤਰ ਨਿਗਾਹ ਪੈ ਗਈ ਹੈ, ਉਹਨੇ ਹੱਥ ਦੇ ਇਸ਼ਾਰੇ ਨਾਲ ਇੱਧਰ ਵੇਖਿਆ, ਉਹਦੀ ਨਿਗਾਹ ਦਾ ਸਦਕਾ ਇਹਦੇ ਗੁਨਾਹ ਅਤੇ ਪਾਪ ਸਭ ਖਤਮ ਹੋ ਗਏ, ਇਹ ਹੁਣ ਨਰਕਾਂ ਵਿੱਚ ਨਹੀਂ ਜਾਏਗਾ, ਮੈਂ ਸੱਚਖੰਡ ਵਿੱਚ ਇਹਨੂੰ ਲੈ ਕੇ ਜਾਵਾਂ। ਉਹ ਕੌਣ ਹੈ ਬਾਬਾ? ਆਖਣ ਲੱਗਾ ਉਹ ਆਪ ਸੰਸਾਰ 'ਚ ਆਏ, ਉਹ ਆਪ ਦੁਨੀਆਂ ਵਿੱਚ ਆਇਆ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ। ਅੰਦਰ ਪਛਤਾਵੇ ਦੀ ਅੱਗ ਲੈ ਕੇ ਵਾਪਸ ਤੁਰ ਪਏ, ਅੱਖਾਂ ਨੀਵੀਆਂ ਹਨ, ਹਿਰਦੇ ਵਿੱਚ ਪਛਤਾਵਾ। ਤਾਂ ਗੁਰੂ ਨਾਨਕ ਦੇ ਕਦਮਾਂ 'ਚ ਆ ਕੇ ਪਹੁੰਚੇ, ਅੱਗ ਨਹੀਂ ਲੈ ਕੇ ਆਏ, ਟੈਪੇ ਕਦਮਾਂ 'ਚ ਬਾਬਾ ਬਖਸ਼ ਲੈ, ਬਖਸ਼ ਲੈ। ਬੜੇ ਗੁਨਾਹਗਾਰ, ਬੜੇ ਪਾਪ ਕੀਤੇ, ਬੜੇ ਗੁਨਾਹ ਕੀਤੇ, ਪਰ ਜਿਹੜਾ ਗੁਨਾਹ ਅੱਜ ਹੋ ਚੱਲਿਆ ਸੀ, ਖਬਰੇ ਨਰਕਾਂ ਵਿੱਚ ਵੀ ਕੋਈ ਥਾਂ ਮਿਲਦਾ ਆ ਕੇ। ਅਤੇ ਮੇਰੇ ਹਜ਼ੂਰ ਨੇ ਆਖਿਆ ਗੁਨਾਹ ਕਿਵੇਂ ਹੋ ਜਾਂਦਾ? ਮੈਂ ਤਾਂ ਗੁਨਾਹ ਹਟਾਉਣ ਵਾਸਤੇ ਆਏ ਹਾਂ। ਕਿਰਪਾ ਕਰ ਆਪਣੇ ਚਰਨੀ ਲਾ ਲੈ, ਬਖਸ਼ ਲੈ। ਜੇ ਤੂੰ ਬਖਸ਼ ਦਿੱਤਾ, ਦਰਗਾਹ ਵਿੱਚ ਵੀ ਬਖਸ਼ੇ ਜਾਵਾਂ। ਅਤੇ ਮੇਰੇ ਹਜ਼ੂਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਬਖਸ਼ਵਾਉਣਾ ਚਾਹੁੰਦੇ ਜੀ? ਬਖਸ਼ੇ ਜਾਓਗਾ, ਪਰ ਇੱਕ ਸ਼ਰਤ ਉੱਤੇ, ਤੋਬਾ ਕਰ ਲਓ, ਅੱਜ ਤੋਂ ਬਾਅਦ ਗੁਨਾਹ ਨਹੀਂ ਕਰੋ। ਮਨ ਝਾਤੀਆਂ ਮਾਰ ਕੇ ਫੈਸਲਾ ਕਰ ਲਓ, ਮੁੜ ਕੇ ਇਹੋ ਜਿਹਾ ਗੁਨਾਹ ਨਹੀਂ ਕਰਾਂਗੇ। ਬਾਬਾ ਮਾਨਵਤਾ ਦਾ ਜੀਵਨ ਜੀਵਾਂਗੇ, ਬਾਬਾ ਯਤਨ ਕਰਾਂਗੇ ਸ਼ੁਭ ਗੁਣ ਸਾਡੇ ਵਿੱਚ ਵੀ ਆਉਣ, ਪਰ ਇਤਨੀ ਕਿਰਪਾ ਕਰ, ਇਹ ਵਿਸ਼ਵਾਸ ਹੋ ਗਿਆ ਕਿ ਤੂੰ ਇੱਥੇ ਬਖਸ਼ਤਾ ਅਤੇ ਦਰਗਾਹ ਵਿੱਚ ਵੀ ਅਕਸੀ ਬਖਸ਼ੇ ਜਾਵਾਂ। ਮੈਂ ਰਾਤ ਅਰਜ਼ ਕੀਤੀ ਸੀ ਜਦੋਂ ਬਈ ਨਦੀ ਟੁੱਬਾ ਲਾ ਕੇ ਹਜ਼ੂਰ ਪਹੁੰਚੇ ਅਕਾਲ ਪੁਰਖ ਵਾਹਿਗੁਰੂ ਦੇ ਕਦਮਾਂ ਵਿੱਚ, ਅਤੇ ਮਾਲਕ ਨੇ ਆਖਿਆ ਨਾਨਕ ਜਿਸਨੂੰ ਤੂੰ ਬਖਸ਼ਿਆ ਉਹਨੂੰ ਮੈਂ ਬਖਸ਼ਿਆ। ਲਓ ਪਿਆਰੇ, ਅਸੀਂ ਵੀ ਅਰਦਾਸ ਕਰਨ ਵਾਸਤੇ ਪਹੁੰਚੇ, ਮਾਲਕ ਬਖਸ਼ਾ ਕਰਨ, ਅਸੀਂ ਤਾਂ ਇਹ ਵੀ ਆਖਣ ਜੋਗੇ ਨਹੀਂ ਕਿ ਤੂੰ ਬਖਸ਼ ਦੇ। ਹਿਰਦੇ ਵਿੱਚ ਝਾਤੀ ਮਾਰੀ ਹੈ ਅਤੇ ਜ਼ਬਾਨ ਇਹ ਵੀ ਆਖਣ ਤੋਂ ਰੁਕਦੀ ਹੈ ਕਿ ਤੂੰ ਬਖਸ਼ ਦੇ, ਪਰ ਜਾਈਏ ਤਾਂ ਕਿੱਥੇ ਜਾਈਏ, ਦਰਜੀ ਹੋਏ ਵੀ ਥਾਂ ਜੋ ਹੋਏ, ਇੱਥੇ ਹੀ ਜੋਗਲੀ 'ਤੇ ਅਰਦਾਸ ਕਰਨੀ ਹੈ ਅਤੇ ਆਖਣਾ ਮਾਲਕ ਜੀ ਹੇ ਧੰਨ ਗੁਰੂ ਨਾਨਕ, ਜਿਵੇਂ ਨਿਗਾਹ ਪਾਈ ਆ ਮੁਰਦੇ 'ਤੇ, ਉਹਦੇ ਗੁਨਾਹ ਪਾਪ ਮਾਫ ਕਰ ਦਿੱਤੇ ਨਹੀਂ, ਅਸੀਂ ਵੀ ਤੇਰੇ ਕਦਮਾਂ 'ਚ ਅਰਦਾਸ ਪਾਉਂਦੇ ਹਾਂ, ਉਹ ਜੀ ਨਿਗਾਹ ਸਾਡੇ 'ਤੇ ਵੀ ਪਾ ਦੇ, ਪਿਛਲੇ ਔਗੁਣ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਵੈ, ਪਿਛਲਿਆਂ ਦੀ ਕਰ ਦੇ ਦੇ ਮਾਫ਼ੀ, ਅਤੇ ਅੱਗੋਂ ਲਈ ਯਤਨ ਕਰਾਂਗੇ। ਪਰ ਤੇਰੀ ਹੋਵੇ ਮਿਹਰ, ਤੇਰੀ ਹੋਵੇ ਬਖਸ਼ਿਸ਼, ਤੇਰੀ ਹੋਵੇ ਰਹਿਮਤ, ਫਿਰ ਸੋਹਣਾ ਸੁਚੱਜਾ ਜੀਵਨ ਜਿਉਂਦੇ ਹੋਏ ਤੇਰੀ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ। ਉਸ ਧੰਨ ਗੁਰੂ ਨਾਨਕ ਦੇ ਕਦਮਾਂ 'ਚ ਬੈਠੇ ਹਾਂ ਪਿਆਰੇ, ਉਹ ਸਾਰੇ ਰਸਨਾ ਪੁੱਤਰ ਕਰੋ, ਜੁੜ ਕੇ ਇੱਕ ਰਸ ਇੱਕ ਆਵਾਜ਼ ਹੋ ਕੇ ਪੰਕਤੀ ਗਾਈਏ ਭਾਈ, ਸਾਰੇ ਪਿਆਰ 'ਚ ਬੋਲੀਏ।